ਤੁਸੀਂ ਹੋ SBS ਪੰਜਾਬੀ ਦੇ ਨਾਲ।
ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਪੀੜਤਾਂ ਵਿੱਚੋਂ 10% ਲੋਕਾਂ ਨੂੰ ਲੰਬੇ ਸਮੇਂ ਤੱਕ ਸਿਹਤ ਮਸਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੱਛਣ ਕਈ ਮਹੀਨਿਆਂ ਤੱਕ ਰਹਿ ਸਕਦੇ ਹਨ ਅਤੇ ਇਸੀ ਸਥਿਤੀ ਨੂੰ ਹੁਣ ਲੌਂਗ ਕੋਵਿਡ ਦਾ ਨਾਮ ਦਿੱਤਾ ਜਾ ਰਿਹਾ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਇਹਨਾਂ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰਭਾਵਾਂ ਕਾਰਨ ਕਈ ਦੇਸ਼ਾਂ ਦੇ ਸਿਹਤ ਵਿਭਾਗਾਂ ਉੱਤੇ ਵਾਧੂ ਦਾ ਬੋਝ ਵੀ ਪਵੇਗਾ। ਲੋ ਇਸ ਬਾਬਤ ਹੋਰ ਜਾਣਕਾਰੀ ਪੇਸ਼ ਹੈ MP ਸਿੰਘ ਕੋਲੋਂ। ਪਿਛਲੇ ਸਾਲ ਫਰਵਰੀ ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਕਿਹਾ ਗਿਆ ਸੀ ਕਿ COVID-19 ਦੇ ਹਲਕੇ ਲੱਛਣਾਂ ਵਾਲੇ ਲੋਕ ਜ਼ਿਆਦਾਤਰ 2 ਹਫ਼ਤਿਆਂ ਵਿੱਚ ਹੀ ਠੀਕ ਹੋ ਜਾਂਦੇ ਨੇ, ਪਰ ਹੁਣ ਸਾਲ ਕੁ ਬਾਅਦ ਦੇਖਣ ਵਿੱਚ ਆਇਆ ਹੈ ਕਿ ਹਰ 10 ਵਿੱਚੋਂ 1 ਵਿਅਕਤੀ ਉੱਤੇ ਇਸ ਦਾ ਅਸਰ ਕਈ ਮਹੀਨਿਆਂ ਤੱਕ ਪਿਆ ਰਹਿੰਦਾ ਹੈ। ਇਸ ਸਥਿਤੀ ਨੂੰ ਹੁਣ ਸਿਹਤ ਮਾਹਰ ਲੌਂਗ ਕੋਵਿਡ ਦੇ ਨਾਮ ਨਾਲ ਸੰਬੋਧਨ ਕਰ ਰਹੇ ਹਨ ਅਤੇ ਇਸ ਦੇ ਜ਼ਿਆਦਾ ਕੇਸ US ਅਤੇ UK ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ। ਸਿਡਨੀ ਦੇ ਡਾਕਟਰ ਸਟੂਅਰਟ ਟੈਨ ਕੋਰੋਨਾ ਵਾਇਰਸ ਕਾਰਨ ਪੈਣ ਵਾਲੇ ਲੰਬੇ ਸਮੇਂ ਵਾਲੇ ਅਸਰਾਂ ਬਾਰੇ ਹੋਰ ਜ਼ਿਆਦਾ ਜਾਣਨ ਦੇ ਇੱਛੁਕ ਹਨ। ਇਹਨਾਂ ਦਾ ਕਹਿਣਾ ਹੈ ਕਿ ਲੌਂਗ ਕੋਵਿਡ ਕੀਤੇ ਹੋਏ ਕਿਆਸ ਨਾਲੋਂ ਕਿਤੇ ਜ਼ਿਆਦਾ ਮਾਤਰਾ ਵਿੱਚ ਦਿਖ ਰਿਹਾ ਹੈ।
There's emerging evidence from overseas that a large number of individuals with COVID-19 are still experiencing symptoms months after the acute infection. In fact, there's a systematic literature review that was published less than 2 ago that put the number at 72.5%. So this is an overseas study. And there has been study as high as 87.9%. So it's pretty much more prevalent than one would expect, I guess.
ਆਸਟ੍ਰੇਲੀਆ ਦਾ ਸਿਹਤ ਵਿਭਾਗ ਮੌਜੂਦਾ ਸਮੇਂ ਵਿੱਚ ਹਲਕੀਆਂ ਲਾਗਾਂ ਨਾਲ ਲਿਮਟਣ ਵਿੱਚ ਹੀ ਰੁੱਝਾ ਹੋਇਆ ਹੈ। ਡਾਕਟਰ ਟੈਨ ਅਨੁਸਾਰ ਉਹਨਾਂ ਦੀ ਜਾਂਚ ਦੱਸਦੀ ਹੈ ਕਿ ਇਸ ਦੇ 2 ਪ੍ਰਮੁੱਖ ਕਾਰਨ ਹਨ।
Well, I guess what I can share with our study so far is from our initial analysis. There are 2 major observations. Firstly, a significant number of our participants are still symptomatic months after diagnosis. And secondly, COVID-19 has an adverse impact on quality of life in the longer term. But it's very, very symptoms, and some of the symptoms can be short term, some of them can be long term, and some complication actually permanent.
ਇਸ ਸਮੇਂ ਵਿਗਿਆਨਿਕ ਇਹ ਮੰਨ ਰਹੇ ਹਨ ਕਿ ਜਿਹੜੇ ਲੋਕ ਕੋਵਿਡ-19 ਤੋਂ ਪੂਰੀ ਤਰ੍ਹਾਂ ਨਾਲ ਮੁਕਤ ਨਹੀਂ ਹੋ ਪਾਉਂਦੇ ਉਹਨਾਂ ਵਿੱਚ ਹੀ ਲੰਬੇ ਸਮੇਂ ਤੱਕ ਮਸਲੇ ਬਣੇ ਰਹਿੰਦੇ ਹਨ। ਇਸ ਮਾਮਲੇ ਵਿੱਚ ਖੋਜ ਕਰਨ ਵਾਲਿਆਂ ਦੇ ਮੋਹਰੀ ਹਨ ਪ੍ਰੋਫੈਸਰ ਬੈਠੀ ਲਿਊ ਵੀ, ਅਤੇ ਇਹਨਾਂ ਦਾ ਮੰਨਣਾ ਹੈ ਕਿ ਔਰਤਾਂ, ਵਡੇਰੀ ਉਮਰ ਦੇ ਲੋਕਾਂ, ਖਾਸ ਕਰਕੇ ਉਹ ਜਿਨ੍ਹਾਂ ਵਿੱਚ ਪਹਿਲਾਂ ਤੋਂ ਹੀ ਕੋਈ ਸਿਹਤ ਮਸਲੇ ਹਨ, ਲੰਬੇ ਸਮੇਂ ਤੱਕ ਇਸ ਤੋਂ ਪੀੜਤ ਰਹਿੰਦੇ ਹਨ। ਸਾਲ 2020 ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਲੋਕਾਂ ਉੱਤੇ ਜਾਂਚ ਕੀਤੀ ਗਈ ਸੀ ਅਤੇ ਪਤਾ ਚੱਲਿਆ ਸੀ ਕਿ ਉਹਨਾਂ ਵਿੱਚੋਂ 5% ਲੋਕਾਂ ਨੂੰ ਹਾਲੇ ਵੀ ਖਾਂਸੀ, ਥਕਾਵਟ ਵਰਗੇ ਲੱਛਣਾਂ ਦਾ 3 ਮਹੀਨਿਆਂ ਤੱਕ ਸਾਹਮਣਾ ਕਰਨਾ ਪਿਆ ਸੀ। ਪ੍ਰੋਫੈਸਰ ਲਿਊ ਆਖਦੇ ਹਨ ਕਿ ਕਈ ਮਰੀਜ਼ਾਂ ਨੂੰ ਸਿਰ ਦਰਦ, ਖਾਣੇ ਦਾ ਸਵਾਦ ਨਾ ਆਉਣਾ, ਛਾਤੀ ਦਰਦ ਅਤੇ ਰੈਸ਼ਿਸ ਸਮੇਤ ਕਈ ਅਜਿਹੇ ਮਸਲੇ ਹੋ ਗਏ ਸਨ ਜਿਨ੍ਹਾਂ ਨੂੰ ਉਹ ਦੱਸ ਨਹੀਂ ਸਕਦੇ, ਪਰ ਆਸਟ੍ਰੇਲੀਆ ਵਿੱਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਹਾਲਾਤ ਕਾਫ਼ੀ ਠੀਕ ਹਨ ਜਿੱਥੇ ਇਸ ਲਾਗ ਨੇ ਬਹੁਤ ਜ਼ਿਆਦਾ ਕਹਿਰ ਢਾਇਆ ਹੋਇਆ ਹੈ।
The size of this pandemic overall, even if you're talking about, you know, 5% of people, even in Australia where we have had, you know, this extremely contained pandemic, at least at this point in time still, we still don't have very many cases compared to internationally. But, you know, if you're talking about 5%, you're still talking about thousands of people.
ਇਸ ਲਾਗ ਕਾਰਨ ਮਾਨਸਿਕ ਸਿਹਤ ਉੱਤੇ ਵੀ ਅਸਰ ਪੈ ਸਕਦਾ ਹੈ। ਡੀਕਨ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਟਿਨ ਹੈਂਸ਼ਰ ਦਾ ਮੰਨਣਾ ਹੈ ਕਿ ਲੌਂਗ ਕੋਵਿਡ ਤੋਂ ਪੀੜਤ ਲੋਕਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਅਕਸਰ ਇਸ ਨੂੰ ਕਮਜ਼ੋਰੀ ਕਾਰਨ ਥਕਾਵਟ ਹੀ ਮੰਨਿਆ ਜਾ ਰਿਹਾ ਹੈ। ਪ੍ਰੋਫੈਸਰ ਹਾਸ਼ਰ ਕਹਿੰਦੇ ਹਨ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਆਸਟ੍ਰੇਲੀਆ ਵਿੱਚ ਮੁੱਢਲੇ ਬਚਾਅ ਕਾਰਜ ਹੋਰ ਜ਼ਿਆਦਾ ਮਾਤਰਾ ਵਿੱਚ ਕਰਨ ਦੀ ਲੋੜ ਹੈ।
The most important thing we can do for long COVID in Australia is to prevent it by preventing COVID-19 in the first place. And that's all the things we all understand, vaccination and all the other public health measures that unfortunately we're all too familiar with. People haven't been thinking about the burden of long COVID in planning some of their public health responses to COVID-19. And actually, the bottom line is we've really only been focusing on deaths. But if, in fact, quite a significant number of people end up really quite debilitated and quite sick with long COVID for a long time, that changes some of our risk-benefit ratios. And that's not properly been reflected in the planning yet.
US ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਲੌਂਗ ਕੋਵਿਡ ਵਾਲੇ ਲੋਕਾਂ ਨੂੰ ਅਪਾਹਜਤਾ ਵਾਲਾ ਐਲਾਨਣ ਦਾ ਸੱਦਾ ਦਿੱਤਾ ਹੈ ਤਾਂ ਕਿ ਪੀੜਤਾਂ ਨੂੰ ਫੈਡਰਲ ਮਦਦ ਪ੍ਰਦਾਨ ਕੀਤੀ ਜਾ ਸਕੇ। ਪ੍ਰੋਫੈਸਰ ਹੈਂਸ਼ਨ ਵੀ ਇਸ ਨਾਲ ਸਹਿਮਤੀ ਰੱਖਦੇ ਹਨ ਕਿ ਅਜਿਹਾ ਕਰਨਾ ਸਮੇਂ ਦੀ ਮੰਗ ਹੈ। ਯਾਦ ਰਹੇ ਕਿ US ਦੇ ਵਿੱਚ ਕੋਵਿਡ-19 ਤੋਂ 34 ਮਿਲੀਅਨ ਲੋਕ ਪੀੜਤ ਹੋ ਚੁੱਕੇ ਹਨ, ਜਿਸ ਨਾਲ ਆਰਥਿਕਤਾ ਉੱਤੇ ਬਹੁਤ ਮਾੜਾ ਅਸਰ ਪਿਆ ਹੈ। ਪੀਪਲ ਵਿਦ ਡਿਸੇਬਿਲਿਟੀ ਆਸਟ੍ਰੇਲੀਆ ਅਦਾਰੇ ਵੱਲੋਂ ਇਸ ਸੁਝਾਅ ਦਾ ਸਵਾਗਤ ਕੀਤਾ ਗਿਆ ਹੈ, ਪਰ ਜਿਨਕਾਰਡੋ ਡੀ ਵੀਰਾ ਵਰਗੇ ਨੀਤੀਕਾਰ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ।
The two systems are very different.
Yeah.
You know, Australia has service systems that are much more accommodating than America does.
Mm.
And so we obviously welcome President Biden's call for making adjustments. We would be interested to know what the detail was.
ਇਸ ਸਮੇਂ ਯੂਕੇ ਵਿੱਚ ਲੌਂਗ ਕੋਵਿਡ ਪੀੜਤਾਂ ਲਈ ਖਾਸ ਕਲੀਨਿਕਸ ਬਣਾਏ ਜਾ ਰਹੇ ਹਨ ਅਤੇ ਇਸ ਦੀ ਖੋਜ ਉੱਤੇ ਵੀ ਮਿਲੀਅਨਸ ਆਫ ਡਾਲਰ ਰਾਖਵੇਂ ਕੀਤੇ ਗਏ ਹਨ। ਬੇਸ਼ੱਕ ਇਸ ਸਮੇਂ ਆਸਟ੍ਰੇਲੀਆ ਦੇ ਹਾਲਾਤ ਇੰਨੇ ਚਿੰਤਾਜਨਕ ਤਾਂ ਨਹੀਂ ਹਨ, ਪਰ ਫਿਰ ਵੀ ਮਾਹਰ ਮੰਨਦੇ ਹਨ ਕਿ ਸਿਹਤ ਸੁਵਿਧਾਵਾਂ ਨੂੰ ਹੋਰ ਕਾਰਗਰ ਬਣਾਉਣ ਦੀ ਲੋੜ ਤਾਂ ਹੈ। ਮਾਹਰ ਅਪੀਲ ਕਰਦੇ ਹਨ ਕਿ ਕੋਵਿਡ-19 ਦੇ ਡੈਲਟਾ ਰੂਪੀ ਲਾਗ ਨਾਲ ਪੀੜਤ ਲੋਕਾਂ ਨੂੰ ਇਸ ਖੋਜ ਲਈ ਮਦਦ ਦੇਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਕੋਵਿਡ-19 ਵਾਸਤੇ ਸਿਹਤ ਸਲਾਹ ਅਤੇ ਹੋਰ ਮਦਦ ਲੈਣ ਲਈ sbs.com.au/coronavirus ਤੇ ਜਾਓ। SBS ਨਿਊਜ਼ ਦੀ ਸੋਫੀਆ ਪੈਟਰੋਵਿਕ ਅਤੇ ਐਮਾ ਬ੍ਰੈਂਸ਼ੈਟੋ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰੋ punjabi.program@sbs.com.au।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।